कबित कौन है जुगत जाते क्रोध हो तो जीत लीजिए। वे कह अतीत कैसे काम को गवाइए, शीश काल करे कैसे लोभ पर हरे, और कौन सी जुगत से अमर पद जाइए। माया तज कैसे कर जग में रहाए नर, बुझो है संदेह तो उत्तर सुनाइए। ऐसी सुन बैन गत दैन गुण ऐन गुरु, यहीं की शरण ते सर्व सुख पाइए।
वाहेगुरु जी का खालसा, वाहेगुरु जी की फतेह। धन धन नौवे पातशाह सतगुरु श्री गुरु तेग बहादुर साहिब महाराज जी दे पावन पवित्र इतिहासक अस्थाना विखे जुगो जुग अटल शब्दावतार बाणी दे बोहित धन धन श्री गुरु ग्रंथ साहिब महाराज जी दी पावन पवित्र हजूरी विच जुड़ बैठी गुरु खालसा साध संगत जी, आप जी दे अत्यंत वड्डे भाग हन जो सतगुरु महाराज जी दे पावन पवित्र चरणा कमलां विखे संध्या दे दीवाना दियां हाजरियां भर रहे हो। सतगुरु महाराज जी दी अपार कृपा है जो आप जी नेता प्रति श्री गुरु नानक देव साहिब महाराज जी का पावन पवित्र इतिहास लड़ीवार कथा विचार सरवण करते हो। श्री गुरु नानक देव साहिब महाराज जी जेड़े सिद्धा दे नाल भूतवें सिद्ध झंगरनाथ संगरनाथ इस तरह सिद्धा दे नाल बचन बिलास हो रहे ने, एक एक सिद्ध आके अपना अपना जोर ला के इस तरह वापस मुड़ जाते ने। भाई साहब भाई कवि संतोख सिंह कहिंदे भी जिवें गरुड़ दे सामने सप अपना अपना जोर ला के बार बार अपना जोर ला के वापस मुड़दे, इसे तरह गुरु पातशाह जी दे सामने एक एक सिद्ध आके अपना जोर ला के वाद विवाद करके हार के मुड़ के वापस चले जाते ने। इसे तरह एक तो एक सिद्ध आ रहे ने, जिन्हें भी सिद्ध गुरु महाराज जी नाल बचन विलास होए अते पातशाह जी जिवें सुमेर पर्वत ते जा रहे ने, वह प्रसंग आपां बड़े प्यार सत्कार नाल सरवण करना करिए। मन वृत्तियां नूं एकाग्र करके रसना नूं पवित्र करन वास्ते आखणा करो जी सतनाम
श्री वाहे गुरु साहिब जीओ,
सतनाम श्री वाहे गुरु साहिब जी।
कबित कौन है जुगत जाते क्रोधों को जीत लीजै।
सतगुरु महाराज जी तो जेड़ा ए संगरनाथ आया है, इन्हें गुरु महाराज जी तो कुछ प्रश्न पूछे हैं। जदों एदा मन निव गया तां सतगुरु महाराज जी तो नमस्कारां करके पूछन लगा कि गुरु जी केड़ी जुगती है भी जिदे नाल क्रोध नूं जित्या जा सकदा। इसने कुछ सवाल कीते हैं निम्रता दे विच। पहला सवाल करन दा मतलब होर सीगा, हुण मतलब होर है। जेड़े पहला सवाल कीते सी उहदे विच अपने मन च अहंकार सी भी ये कुछ जानदे भी ने कि नहीं जानदे, मैं जानदा हाँ, ये मन विच सी। पर हुण गुरु साहिब जी ने उहदे बचना दा नाल दी नाल जवाब दे दिता ते हुण मन निम्रता विच है ते अपने मन की संतुष्टि वास्ते कुछ पुछना चाहता। ये संगरनाथ कहिंदा गुरु जी केड़ी जुगती है जिदे नाल क्रोध का नाश हो सकता है।
वे कह अतीत कैसे काम को गवाइए।
सतगुरु जी केड़ी जुगती है भी जिदे नाल काम गवा के मन दियां कामनावां खत्म हो जान। ਤੇ ਬੈਰਾਗੀ ਬਣ ਸਕੀਏ, ਜਿਹਦੇ ਨਾਲ ਸਦਾ ਕਾਲ ਵਾਸਤੇ ਮਨ ਨੂੰ ਬੈਰਾਗ ਆ ਜਾਵੇ। ਕਿਉਂਕਿ ਬੈਰਾਗ ਦੋ ਤਰ੍ਹਾਂ ਦਾ ਹੈ, ਇੱਕ ਬੈਰਾਗ ਹੁੰਦਾ ਗਧਾ ਬੈਰਾਗ ਜਿਹਨੂੰ ਕਹਿੰਦੇ, ਵੀ ਥੋੜੇ ਸਮੇਂ ਵਾਸਤੇ ਆਉਂਦਾ, ਉਸ ਤੋਂ ਬਾਅਦ ਫਿਰ ਉਰਾਂ ਪਰਾਂ ਫਿਰ ਬਿਰਤੀ ਖਿੰਡ ਜਾਂਦੀ ਹੈ। ਐਸੀ ਬਿਰਤੀ ਐਸੀ ਜੁਗਤੀ ਦੱਸੋ ਸਤਿਗੁਰੂ ਜੀ, ਜਿਹਦੇ ਨਾਲ ਸਦਾ ਵਾਸਤੇ ਮਨ ਨੂੰ ਬੈਰਾਗ ਟਿਕਾ ਮਿਲ ਜਾਵੇ।
ਸੀਸ ਕਾਲ ਟਰੈ ਕੈਸੇ ਲੋਭ ਪਰ ਹਰੈ ਉਰ,
ਕਿਸ ਤਰ੍ਹਾਂ ਸਤਿਗੁਰੂ ਜੀ ਮਨ ਦਾ ਲੋਭ ਖਤਮ ਹੋ ਸਕਦਾ, ਕਿਹੜੀ ਵਿਧੀ ਨਾਲ ਕਾਮ ਖਤਮ ਹੁੰਦਾ, ਕਿਹੜੀ ਵਿਧੀ ਦੇ ਨਾਲ ਕ੍ਰੋਧ ਖਤਮ ਹੁੰਦਾ, ਤੇ ਕਿਹੜੀ ਜੁਗਤੀ ਹੈ, ਕੀ ਤਰੀਕਾ ਹੈ ਜਿਹਦੇ ਨਾਲ ਆਪਣੇ ਸਿਰ ਤੋਂ ਕਾਲ ਖਤਮ ਹੋ ਜਾਵੇ। ਸਾਡੇ ਸਿਰ ਤੇ ਸਾਰਿਆਂ ਦੇ ਕਾਲ ਜਿਹੜਾ ਨੱਚਦਾ, ਉਹ ਕਾਲ ਸਾਡੇ ਸਿਰ ਤੋਂ ਖਤਮ ਹੋ ਜਾਵੇ, ਅਸੀਂ ਸਦਾ ਵਾਸਤੇ ਅਮਰ ਕਹਾ ਸਕੀਏ। ਉਹਦੀ ਕਿਹੜੀ ਬਿਰਦੀ ਹੈ,
ਕੌਣ ਸੀ ਜੁਗਤ ਤੇ ਅਮਰ ਪਦ ਜਾਈਏ,
ਕਿਹੜੀ ਜੁਗਤੀ ਕਿਹੜਾ ਰਸਤਾ ਜਿਹਦੇ ਨਾਲ ਅਮਰਪੁਰੀ ਨੂੰ ਜਾ ਸਕਦੇ, ਕਿਹੜਾ ਰਸਤਾ ਦੱਸੋ ਜਿਹਦੇ ਨਾਲ ਸਦਾ ਵਾਸਤੇ ਅਮਰ ਕਹਾ ਸਕੀਏ।
ਮਾਇਆ ਤਜ ਕੈਸੇ ਕਰ ਜਗ ਮੈਂ ਰਹੀ ਏ ਨਰ,
ਕਹਿਣ ਲੱਗਾ ਸੰਗਰਨਾਥ ਸਤਿਗੁਰੂ ਜੀ ਕਿਰਪਾ ਕਰਕੇ ਇਹਨਾਂ ਦੱਸੋ ਵੀ ਮਾਇਆ ਨੂੰ ਛੱਡ ਕੇ ਮਾਇਆ ਤੋਂ ਨਿਰਲੇਪ ਕਿਵੇਂ ਰਿਹਾ ਜਾ ਸਕਦਾ, ਕਿਉਂਕਿ ਸਾਰਿਆਂ ਨੂੰ ਮਾਇਆ ਵਿਆਪਕ ਹੈ, ਮਾਇਆ ਕਰਕੇ ਹੀ ਇਹ ਜਿੰਨੀਆਂ ਬਿਰਤੀਆਂ ਉੱਪਰ ਆਈਆਂ ਨੇ, ਕਾਮ ਕ੍ਰੋਧ ਲੋਭ ਜਨਮ ਮਰਨ ਦਾ ਚੱਕਰ, ਇਹ ਸਾਰਾ ਕੁਝ ਮਾਇਆ ਕਰਕੇ ਹੈ। ਐਸਾ ਤਰੀਕਾ ਦੱਸੋ ਵੀ ਜਿਹਦੇ ਨਾਲ ਮਾਇਆ ਤੋਂ ਬਚ ਸਕੀਏ, ਕੋਈ ਐਸਾ ਤਰੀਕਾ ਹੈ, ਕੋਈ ਐਸੀ ਜੁਗਤੀ ਦੱਸਣਾ ਕਰੋ ਜਿਹਦੇ ਨਾਲ ਮਾਇਆ ਨੂੰ ਛੱਡ ਕੇ ਬੰਦਾ ਇਸ ਸੰਸਾਰ ਦੇ ਵਿੱਚ ਸ਼ੰਕਾ ਤੋਂ ਬਿਨਾਂ ਨਿਰਵਿਰਤ ਹੋ ਕੇ ਸਿਰਫ ਤਾਈ ਸਾਰੇ ਮਨ ਚ ਸੰਤੋਖ ਸ਼ਾਂਤੀ ਕਿਸ ਵਿਧੀ ਨਾਲ ਆ ਸਕਦੀ ਹੈ।
ਐਸੇ ਸੁਨ ਬੈਨ ਗਤ ਦੈਨ ਗੁਣ ਐਨ ਗੁਰੂ,
ਜਦੋਂ ਇਹਦੇ ਬਚਨ ਸੁਣੇ ਹਨ ਵੀ ਮਨ ਵਿੱਚ ਨਿਮਰਤਾ ਹੈ, ਸਵਾਲ ਹੁਣ ਸਵਾਲ ਵਾਲੇ ਸਵਾਲ ਨਹੀਂ ਕਰ ਰਿਹਾ, ਹੰਕਾਰ ਵਾਲੇ ਬਚਨ ਨਹੀਂ, ਸਿਰਫ ਪੁੱਛਣ ਵਾਸਤੇ ਮਨ ਦੀ ਸੰਤੁਸ਼ਟੀ ਵਾਸਤੇ ਪੁੱਛ ਰਿਹਾ, ਤਾਂ ਇਹਨਾਂ ਦੇ ਬਚਨ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗਤੀ ਦੇ ਦਾਤੇ ਸਤਿਗੁਰੂ ਸਾਹਿਬ ਜੀ ਬੋਲਣ ਲੱਗੇ,
ਜਾਹੀ ਕੀ ਸ਼ਰਨ ਤੇ ਸਰਬ ਸੁਖ ਪਾਈਏ।
ਭਾਈ ਸਾਹਿਬ ਕਵੀ ਸੰਤੋਖ ਸਿੰਘ ਕਹਿੰਦੇ ਵੀ ਜਿਨ੍ਹਾਂ ਦੀ ਸ਼ਰਨ ਦੇ ਨਾਲ ਸਾਰੇ ਸੁਖ ਮਿਲ ਜਾਂਦੇ, ਐਸੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬੋਲਣ ਲੱਗੇ ਹਨ।
ਕਬਿਤ ਸ਼ਾਂਤ ਰੋਸ ਜੀਤ ਤਜ ਤਿਰਗੁਣ ਅਤੀਤ ਹੋਏ,
ਸਤਿਗੁਰੂ ਜੀ ਕਹਿਣ ਲੱਗੇ ਵੀ ਦੇਖੋ ਸੰਗਰਨਾਥ ਜੀ, ਸ਼ਾਂਤੀ ਮਨ ਵਿੱਚ ਹੋਵੇ ਤਾਂ ਕ੍ਰੋਧ ਨੂੰ ਜਿੱਤਿਆ ਜਾ ਸਕਦਾ, ਇਹ ਸ਼ਾਂਤੀ ਦੇ ਨਾਲ ਮਨ ਦੀ ਅਗਨ ਗੁੱਸੇ ਨੂੰ, ਕੇਵਲ ਸ਼ਾਂਤੀ ਹਿਰਦੇ ਚ ਹੋਵੇ ਤਾਂ ਉੱਥੇ ਕ੍ਰੋਧ ਰੂਪੀ ਗਰਮੀ ਕੇਵਲ ਸ਼ਾਂਤ ਰੂਪੀ ਠੰਡ ਦੇ ਨਾਲ ਦੂਰ ਕੀਤੀ ਜਾ ਸਕਦੀ। ਜਿਹੜੀ ਗਰਮੀ ਹੈ ਉਹਨੂੰ ਨਿਵਾਰਨ ਵਾਸਤੇ ਠੰਡਾਪਣ ਚਾਹੀਦਾ, ਇਸੇ ਤਰ੍ਹਾਂ ਗੁੱਸੇ ਨੂੰ ਨਿਵਾਰਨ ਕਰਨ ਵਾਸਤੇ ਸ਼ਾਂਤੀ ਚਾਹੀਦੀ। ਤੇ ਤੁਸੀਂ ਪੁੱਛਦੇ ਹੋ ਤਿਰੇ ਗੁਣਾਂ ਤੋਂ ਇਹ ਅਤੀਤ ਕਿਵੇਂ ਰਿਹਾ ਜਾ ਸਕੇ, ਅਤੀਤ ਬੈਰਾਗੀ ਕਿਵੇਂ ਬਣ ਸਕੀਏ, ਕਹਿੰਦੇ ਵੀ ਬੰਦੇ ਨੂੰ ਤਿੰਨ ਗੁਣ ਵਿਆਪੇ ਹੋਏ ਹਨ। ਗੁਰੂ ਮਹਾਰਾਜ ਜੀ ਨੇ ਜਦੋਂ ਮੱਕੇ ਵਿੱਚ ਸ਼ਬਦ ਉਚਾਰਨ ਕੀਤਾ ਸੀ, ਕਹਿੰਦੇ ਵੀ ਤਿੰਨ ਗੁਣਾਂ ਦੀ ਕਰਕੇ ਪਰਮਾਤਮਾ ਨੇ ਜਿਹੜੀ ਸ੍ਰਿਸ਼ਟੀ ਸਾਜੀ ਹੈ ਨਾ, ਇਹਨਾਂ ਵਿੱਚ ਪੰਜ ਤੱਤ ਤੇ ਖੰਡ ਬ੍ਰਹਿਮੰਡ, ਸੱਤ ਮਹਾਸਾਗਰ, ਨੌ ਖੰਡ, ਇਸ ਤਰ੍ਹਾਂ ਸਾਰਾ ਕੁਝ ਸਾਜ ਕੇ ਨਾ ਉਹਨਾਂ ਦੇ ਵਿੱਚ ਇੱਕ ਚੀਜ਼ ਬਹੁਤ ਪ੍ਰਭਾਵਸ਼ਾਲੀ ਜ਼ਰੂਰੀ ਪਾਈ ਹੈ। ਜਿਹੜੇ ਤਿੰਨ ਗੁਣ ਨੇ ਨਾ ਮਾਇਆ ਦੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਨਾਂ ਕਰਕੇ ਸ੍ਰਿਸ਼ਟੀ ਚੱਲਦੀ ਹੈ। ਸ੍ਰਿਸ਼ਟੀ ਦੇ ਵਿੱਚ ਪੰਜ ਤੱਤ ਵੀ ਹਨ, ਸ੍ਰਿਸ਼ਟੀ ਵਿੱਚ ਸਾਰਾ ਕੁਝ ਜਲ ਅਗਨ ਸਭ ਕੁਝ ਹੈ, ਪਰ ਉਹਨਾਂ ਦੇ ਹਿੱਸੇ ਦਾ ਇਹ ਤਿੰਨ ਹਿੱਸਿਆਂ ਦੇ ਵਿੱਚ ਅਗਨੀ ਨੂੰ ਵੀ, ਅਗਨੀ ਦੇ ਵੀ ਤਿੰਨ ਹਿੱਸੇ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਪਾਣੀ ਦੇ ਵੀ ਇਸੇ ਤਰ੍ਹਾਂ ਪੰਜਾਂ ਤੱਤਾਂ ਦੇ ਤਿੰਨ ਗੁਣ ਹਨ। ਤਿੰਨਾਂ ਗੁਣਾਂ ਕਰਕੇ ਆਪਸ ਵਿੱਚ ਸੁਮੇਲ ਕਰਕੇ ਪੰਜੀ ਤੱਤ ਬਣ ਕੇ ਸੰਸਾਰ ਬਣਦਾ, सतगुरु महाराज जी ने दसिया है भाई ये तिना गुणा करके माया का रचन होता है। जिहड़ी माया है ये तीन हैं, तीन गुण रजो गुण तमो गुण सतो गुण, ये करके संसार बनता ते माया दे विच ध्यान लगा रहिंदा इन्हां करके। ते जदों रजो गुण तमो गुण सतो गुण छड दईए इन्हां दा त्याग कर दईए तां फिर माया दा ध्यान नहीं रहिंदा। जो कुछ है तिन्हां गुणा करके राजसी बिरती, जिहदे भोजन भी राजसी बिरती दा है ते रहना भी राजयां वांगू राज ठाट, ते दूसरी बिरती तामसी गंदे बन के रहना नहाना धोना ना, भूतां वर्गी बिरती रखनी गंदी चड़ैलां वर्गा साब जिन्हां दे मन विच क्रोध ताई गुस्सा भरिया रहना, ये दूसरी बिरती है। एक राजसी रजोगुण, दूसरी तमोगुण, तीसरी सतोगुण शांत स्वरूप। साधुआं वाली बिरती रखनी दाल प्रसादा भोजन सादा छकना सादे वस्त्र पहनने, ये सतोगुण। जदों ये तीनों गुण छड दईए ना कहिंदे ये तीनों गुणा विच माया व्यापक है, क्योंकि माया तो सारिया गुणा च व्यापक है। इस करके ये तीन गुण माया दे ने। आपां सोचदे हां भी मैं रजो गुण छड़ता तमो गुण छड़ता मैं सतो गुण विच हां, अक्सर करके आपां सतो गुण नूं उच्चा समझदे हां, सतो गुण बाकियां बिरतियां नाल उच्चा, पर सतगुरु जी कहिंदे भी इस सतो गुण नूं भी छड के तिन्हां गुणां नूं छड के इन्हां तों अतीत हो जाणा, तिन्हां गुणां नूं छड के रजो तमो सतो नूं तां बैरागी कहाया जा सकदा है। भाई बैरागी बनना है तां इह तिन्हां बिरतियां नूं छड के तुरिया अवस्था दे विच अपना ध्यान लाणा करो।
गुरु मुख पाए ज्ञान काम को गवाईए,
ते कहिंदे गुरू दी कृपा द्वारा गुरू दे बचना नूं सुन के गुरू दे उपदेशां नूं सुन के काम दी बिरती दा निवारण हो सकदा है।
नाम लेव काल तरै लोग ते संतोख धरै,
ते कहिंदे भी नाम विच लिव लाण करके मौत खत्म हो जांदी, समा टर जांदा है। जिहड़ा काल है ना, काल टारण वास्ते केवल नाम दी लिव है। नाम दी लिव नाल समा टल जांदा है अते संतोख रखण दे नाल लालच खत्म हुंदा है।
ध्यान हर करै ते अमर पद जाइए,
ते कहिंदे तुसी पुछया भी अमरपुरी जाण वास्ते केड़ा रस्ता है। अमर होण वास्ते, मरण तो रहत मृत्यु तो रहत होण वास्ते तुसी रस्ता पुछदे हो, ते कहिंदे इको रस्ता है परमात्मा दे ध्यान रूपी रस्ते ते चल के ओदे ध्यान विच रह के जिहड़ा सत चेतन स्वरूप है ओदे ध्यान विच रहन करके अमरपुरी दे विच जाण वास्ते रस्ता खुल जांदा। फिर बंदा अमर अवस्था विच जीवन मृत्यु इन्हां चीजां तों परां हट जांदा ते निर्लेप अवस्था प्राप्त हुंदी है।
संतन की संगत ते माया ते अलेप रहै,
ते सतगुरु साहिब कहिंदे हे संगरनाथ जी तुसीं पुछदे माया तों निर्लेप किवें हो जाया सकदा, कहिंदे इको रस्ता है होर किधरों, सारे पासे माया है। भगत कबीर जी भी कहिंदे ने ना, कहिंदे तिन्हां लोकां दी तां माया प्यारी है पर जिहड़े भगत ने संत ने उन्हां दी पैरण है, उन्हां दी दुश्मन है। इस करके संत जिहड़े हन उन्हां कोल माया नहीं आया मा नहीं सकती। संत माया नूं कन्न नाकों काटी कानों काटी काट कूट कै डारी, संत माया नूं अपने कोल नहीं रखदे, इहनूं शर्मिंदा करके इहदे दा बारे सुणदे भी नहीं, इहदे बारे देखदे भी नहीं, इहनूं परां करके सट दिंदे, माया अपने कोल नहीं रखिया करदे। इस करके सतगुरु जी कहिंदे भी माया केवल संतां तों दूर है, जिन्हां ने माया तों बचना निर्लेप होना है उह संतां दी शरण विच चले जाण।
ਵਿਖੇ ਵਿਖ ਜਾਣ ਕਰ ਦੇ ਤੇ ਵਿਸਰਾਈਐ,
ਤੇ ਜੇ ਤੁਸੀਂ ਕਹਿੰਦੇ ਹੋ ਵੀ ਇਸ ਦੇਹ ਤੋਂ ਇਸ ਸੰਸਾਰ ਤੋਂ ਬਚਣ ਵਾਸਤੇ ਮਾਇਆ ਤੋਂ ਦੂਰ ਹੋਣ ਵਾਸਤੇ ਇੱਕੋ ਰਸਤਾ ਹੈ, ਕਹਿੰਦੇ ਵਿਸ਼ਿਆਂ ਵਿਕਾਰਾਂ ਨੂੰ ਵਿਖ ਜਾਣ ਕੇ ਜ਼ਹਿਰ ਰੂਪੀ ਜਾਣ ਕੇ ਵੀ ਵਿਸ਼ੇ ਜਿਹੜੇ ਭੋਗ ਨੇ ਖਾਣ ਪੀਣ ਦੇ ਪਦਾਰਥ ਪਹਿਨਣ ਦੇ ਪਦਾਰਥ ਸੌਣ ਆਦਿ ਦੇ ਜਿੰਨੇ ਵੀ ਭੋਗ ਪਦਾਰਥ ਨੇ ਇਹਨਾਂ ਨੂੰ ਜ਼ਹਿਰ ਰੂਪੀ ਜਾਣ ਕੇ ਵੀ ਥੋੜੇ ਸਮੇਂ ਵਾਸਤੇ ਸੁੱਖ ਦਿੰਦੇ ਨੇ ਬਾਅਦ ਚੋਂ ਦੁਖੀ ਹੈ ਇਸ ਕਰਕੇ ਇਹਨਾਂ ਨੂੰ ਜ਼ਹਿਰ ਸਮਾਨ ਜਾਣ ਕੇ ਤਾਂ ਬੰਦੇ ਦੇ ਹਿਰਦੇ ਵਿੱਚ ਪ੍ਰਗਾਸ ਹੁੰਦਾ ਹੈ।
ਭਾਉ ਸੋ ਭਗਤ ਇਹ ਉੱਤਮ ਜੁਗਤ ਵੱਡੇ।
ਸਤਿਗੁਰੂ ਜੀ ਕਹਿੰਦੇ ਵੀ ਤੁਸੀਂ ਜੁਗਤ ਬਾਰੇ ਪੁੱਛਦੇ ਹੋ ਵੀ ਕਿਹੜੀ ਜੁਗਤੀ ਹੈ ਜਿਹਦੇ ਨਾਲ ਧਿਆਨ ਜੁੜ ਜਾਂਦਾ। ਭਾਉ ਦੇ ਨਾਲ ਭਾਵ ਨਾਮ ਪ੍ਰੇਮ ਦਾ ਹੈ, ਪ੍ਰੇਮ ਦੇ ਨਾਲ ਭਗਤੀ ਕਰਨੀ, ਜਿਹੜੀ ਭਗਤੀ ਹੈ ਇਹਦਾ ਸੰਧੀ ਵਿਛੇਦ ਕਰਕੇ ਭਾਉ ਸਹਿਤ ਗਤੀ, ਯਾਨੀ ਭਾਵਨਾ ਪ੍ਰੇਮ ਦੇ ਨਾਲ ਗਤੀ ਤੁਰਨਾ, ਪ੍ਰੇਮ ਦੇ ਰਸਤੇ ਵਿੱਚ ਤੁਰਨਾ, ਹਿਰਦੇ ਵਿੱਚ ਮਨ ਚ ਪ੍ਰੇਮ ਰੱਖਣਾ, ਭਾਵਨਾ ਰੱਖਣੀ। ਸਤਿਗੁਰੂ ਜੀ ਕਹਿੰਦੇ ਭਾਵ ਦੇ ਨਾਲ ਭਾਵਨਾ ਸਹਿਤ ਗਤੀ ਕਰਕੇ ਪ੍ਰੇਮ ਰੱਖਣ ਦੇ ਨਾਲ ਭਗਤੀ ਕਰਨ ਦੇ ਨਾਲ ਬੰਦੇ ਨੂੰ ਐਸੀ ਜੁਗਤੀ ਮਿਲ ਜਾਂਦੀ ਹੈ ਸੰਤਾਂ ਦੇ ਨਾਲ ਰਹਿਣ ਕਰਕੇ ਵੀ ਉਹ ਮਾਇਆ ਤੋਂ ਨਿਰਲੇਪ ਹੋ ਜਾਂਦੇ ਹਨ। ਜਿਹੜੇ ਸੰਤਾਂ ਦੇ ਕੋਲ ਬੈਠ ਕੇ ਭਾਵਨਾ ਸਹਿਤ ਪ੍ਰੇਮ ਨਾਲ ਨਾਮ ਜਪਦੇ ਹਨ।
ਮਾਨ ਮੋਹ ਤਿਆਗ ਕੇ ਨਿਰਾਲਮ ਰਾਈਏ,
ਤੇ ਮਾਇਆ ਤੋਂ ਨਿਰਲੇਪ ਨਿਰਾਲਮ, ਮਾਇਆ ਦੇ ਵਿੱਚ ਮਧਿਅਸਤ ਨਾ ਹੋਣਾ, ਮਾਇਆ ਤੋਂ ਦੂਰ ਰਹਿਣ ਵਾਸਤੇ ਮਾਨ ਮੋਹ ਆਦਿ ਸਾਰਾ ਕੁਝ ਖਤਮ ਹੋ ਜਾਂਦਾ ਜਦੋਂ ਭਗਤੀ ਕੀਤੀ ਜਾਂਦੀ ਭਾਵਨਾ ਦੇ ਨਾਲ। ਜਦੋਂ ਪ੍ਰੇਮ ਹੈ ਜਿੱਥੇ ਭਾਵਨਾ ਕਿਸੇ ਦੂਸਰੇ ਦੇ ਪ੍ਰਤੀ ਹੈ ਉੱਥੇ ਫਿਰ ਆਪਣਾ ਭਾਵ ਮਿਟ ਜਾਂਦਾ ਹੈ ਤੇ ਦੂਸਰੇ ਦਾ ਧਿਆਨ ਰਹਿੰਦਾ। ਉਹ ਸਤ ਚੇਤਨ ਸਰੂਪ ਜਿਹੜਾ ਹੈ ਮਨ ਵਿੱਚ ਕੇਵਲ ਉਹਦੀ ਬਿਰਤੀ ਉਹਦਾ ਧਿਆਨ ਜੁੜਿਆ ਰਹਿੰਦਾ, ਆਪਣਾ ਹੰਕਾਰ ਮਾਨ ਮੋਹ ਸਾਰਾ ਕੁਝ ਖਤਮ ਹੋ ਜਾਂਦਾ। ਸ਼ੰਕਰਨਾਥ ਜੀ ਕੇਵਲ ਸੰਤਾਂ ਦੇ ਦੁਆਰੇ ਤੇ ਬੈਠ ਕੇ ਨਾਮ ਜਪਣ ਨਾਲ। ਸੰਤ ਕੌਣ ਹੈ? ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਤੋਂ ਵੱਡੇ ਅਸਲ ਸੰਤ ਹਨ। ਸਾਧ ਸੰਗਤ ਜੀ ਸੰਤ ਬਹੁਤ ਹਨ ਪਰ ਜਿਹੜੇ ਸਾਨੂੰ ਅਸਲ ਰਸਤਾ ਦੱਸਣ ਵਾਲੇ ਉਹ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਹੀ ਸੰਤ ਹਨ, ਉਹਨਾਂ ਵਰਗਾ ਦੂਸਰਾ ਕੋਈ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਸੰਤਾਂ ਕੋਲ ਬੈਠਣ ਨਾਲ, ਸਾਧੂਆਂ ਕੋਲ ਜਿਹੜੇ ਬਚਨ ਸੱਚ ਦੱਸਦੇ ਨੇ ਉਹਨਾਂ ਕੋਲ ਬੈਠਣ ਦੇ ਨਾਲ ਨਿਰਾਲਮ ਪ੍ਰਾਪਤੀ ਹੁੰਦੀ ਹੈ।
ਸਵਈਆ ਸੰਗਰ ਸ਼੍ਰੋਣ ਸੁਨੇ ਸ਼ੁਭ ਬੈਨ ਭਈ ਮਨ ਚੈਨ ਸੁਮੇਰ ਸਿਧਾਯੋ।
ਇਹ ਸੰਗਰਨਾਥ ਨੇ ਜਦੋਂ ਪਾਤਸ਼ਾਹ ਜੀ ਦੇ ਬਚਨ ਸੁਣੇ ਵੀ ਕਿਸ ਵਿਧੀ ਨਾਲ ਮਨ ਦੀਆਂ ਬਿਰਤੀਆਂ ਰੋਕੀਆਂ ਜਾ ਸਕਦੀਆਂ ਹਨ, ਇਹ ਸੁਣ ਕੇ ਬੜਾ ਪ੍ਰਸੰਨ ਹੋਇਆ ਤੇ ਗੁਰੂ ਜੀ ਦੇ ਬਚਨ ਸੁਣ ਕੇ ਖੁਸ਼ ਹੋ ਕੇ ਮਨ ਦੇ ਸ਼ੰਕਿਆਂ ਦੀ ਨਿਰਵਿਰਤੀ ਹੋ ਗਈ ਤੇ ਖੁਸ਼ੀ ਖੁਸ਼ੀ ਸੁਮੇਰ ਪਰਬਤ ਵੱਲ ਵਾਪਸ ਗਿਆ ਹੈ।
ਆਇਓ ਸੰਭਾਲ ਕਾ ਸਿੱਧ ਤਵੈ ਗੁਰ ਕੇ ਟਿਕ ਬੈਠ ਕੇ ਵਾਕ ਅਲਾਇਓ।
ਜਦੋਂ ਇਹ ਸਿੱਧ ਸੰਗਰਨਾਥ ਵਾਪਸ ਗਿਆ, ਸੰਗਰਨਾਥ ਨੇ ਦੱਸਿਆ ਵੀ ਗੁਰੂ ਪਾਤਸ਼ਾਹ ਜੀ ਤਾਂ ਬਹੁਤ ਵੱਡੇ ਹਨ, ਉਹਨਾਂ ਨਾਲ ਤਾਂ ਮੈਂ ਵੀ ਨਹੀਂ, ਉਹ ਤਾਂ ਮਹਾਂਪੁਰਸ਼ ਹਨ। ਜਦੋਂ ਸੰਭਾਲਕਾ ਜਿਹੜਾ ਸਿੱਧ ਸੀਗਾ ਇਹਨੇ ਸੁਣਿਆ ਵੀ ਇਹ ਤਾਂ ਫਿਰ ਵਾਪਸ ਆ ਗਿਆ। ਇਹ ਸੰਭਾਲਕਾ ਸਿੱਧ ਜਿਹੜਾ ਗੋਰਖਨਾਥ ਦਾ ਚੇਲਾ ਸੀ, ਹੁਣ ਇਹ ਸਿੱਧ ਉੱਠ ਕੇ ਪਾਤਸ਼ਾਹ ਜੀ ਨਾਲ ਵਾਦ ਵਿਵਾਦ ਕਰਨ ਵਾਸਤੇ ਆਇਆ।
ਕਿਉਂ ਵਿਵਹਾਰ ਤਜਿਓ ਜਗ ਤੋਂ ਤੁਮ ਕੈਸੇ ਉਦਾਸੀ ਬਿਖੇ ਮਨ ਲਾਇਓ।
ਆਉਂਦਿਆਂ ਸਾਰ ਇਹ ਸੰਭਾਲਕਾ ਸਿੱਧ ਨੇ ਸਵਾਲ ਕੀਤਾ, ਕਹਿੰਦਾ ਵੀ ਕਿਸ ਕਾਰਨ ਤੁਸੀਂ ਆਪਣਾ ਜਗਤ ਦਾ ਵਿਵਹਾਰ ਛੱਡਿਆ, ਘਰ ਬਾਰ ਕਿਉਂ ਛੱਡਿਆ ਤੇ ਕਿਹੜੇ ਕੰਮ ਕਰਕੇ ਘਰ ਬਾਰ ਛੱਡ ਕੇ ਕਿਸ ਵਾਸਤੇ ਇਸ ਉਦਾਸੀਆਂ ਵਾਲਾ ਵੇਖ ਧਾਰਨ ਕੀਤਾ, ਕਿਉਂ ਆਪਣਾ ਮਨ ਉਦਾਸ ਕੀਤਾ ਹੋਇਆ ਹੈ।
ਬਹੁਤ ਨਾ ਪੂਰਨ ਕਾਜ ਕਵੈ ਬਿਨ ਜੋਗ ਕਰੇ ਜੋ ਚਹੋ ਔਰ ਪਾਇਓ।
ਕਹਿਣ ਲੱਗਾ ਸੰਭਾਲਕਾ ਸਿੱਧ, ਕਹਿੰਦਾ ਵੀ ਤੁਹਾਡਾ ਇੰਨਾ ਕੁਝ ਕੀਤਾ ਹੋਇਆ ਨਿਸਫਲ ਜਾਏਗਾ ਜੇਕਰ ਤੁਸੀਂ ਜੋਗ ਨਹੀਂ ਕਮਾਇਆ। ਇੱਥੇ ਆਏ ਹੋ, ਸਾਰਾ ਕੁਝ ਘਰ ਬਾਰ ਛੱਡਿਆ, ਇਹ ਕਿਉਂ ਛੱਡਿਆ? ਜੇ ਛੱਡ ਦਿੱਤਾ ਤੇ ਜੇ ਤੁਸੀਂ ਜੋਗ ਨਹੀਂ ਨਾ ਕਮਾਇਆ ਤੇ ਸਾਰਾ ਕੁਝ ਕੀਤਾ ਕਮਾਇਆ ਤੁਹਾਡਾ ਨਿਸਫਲ ਵਿਅਰਥ ਜਾਏਗਾ, ਇਸ ਕਰਕੇ ਜੋਗ ਕਮਾਣਾ ਕਰੋ।
ਦੋਹੇਰਾ ਸੁਨ ਬੋਲੇ ਪੰਕਜ ਬਦਨ جے علم ہے جوگ
پنکج کمل مکھ والے سدگرو شری گرو نانک دیو صاحب مہاراج جی کہن لگے بھی ہے سدھ جی تسی جوگ بارے دس دے ہو جیڑا جوگ دا آسرا ہے نا وہ جوگ دا آسرا اونکار سروپ جدے کر کے تسی جوگ کماندے ہو جدے واسطے جوگ کردے ہو ساریاں دا آسرا ساریاں دا علمب او واہگرو اکال پرخ اونوں اسی اپنے ہردے وچ وسایا ہویا تے سانو جیڑا آسرا ہی جدے کول ہووے اونوں آسرا لین والیا دی کی ضرورت ہے جس بندے نا آسرا دین والا سب دا مالک ہی جنوں مل جاوے اونوں مالک دے سیوکاں نوکراں چاکراں کول جان دی کی لوڑ ہے اسی تا ساریاں دا مالک ساریاں دا آسرا جوگ دا وی جیڑا آسرا ہے نا وہ واہگرو اکال پرخ دا دھیان اپنے ہردے وچ وسایا ہویا ہے
سونی کی بد سوں گئے کبھی نہ کرو بیوگ
تے او واہگرو جیڑا ساریاں دا آسرا ہے اونوں ہردے وچ ایسا جکڑ کے اپنے من وچ ایسا دھیان لایا ہویا ہے بھی جنوں اسی کدے بھی اپنا دھیان نہیں چھڈنا چاہندے وہ بڑا مالک ہے اودے نال ساڈی پریتی ہے اودا دھیان ساڈے ہردے وچ نتا پرتی ہے اسی اس دھیان نوں چھڈ کے جوگ تو اسی کی لینا اسی نہیں جوگ کمانا اسی تاں جوگ دا ویدانت دا شاستراں دا جوتشاں دا سارے ودیاواں دا جڑا آسرا ہے وہ اکال پرخ اپنے ہردے وچ وسا کے رکھیا ہے
جگ ویوہار اداس میں سدا نام لیو ایک
سدگرو جی کہن لگے ہے سنبھال کا سدھ جی تسی کہن دے بھی جگت دا ویوہار کیوں چھڈیا یہ جگت دا ویوہار چھڈنا یہ تاں ہے بھی اس وچ چھڈن دے نال اداسی وچ رہن کر کے جدوں تک من نوں باقی خوشیاں گمیاں وال دھیان رہندا ہے نا خوشی کر کے رب نوں بھول جاندا دکھی ویلے بندے رب نوں یاد کرتا وہ ٹٹدی رہندی برتی کدے کدھر کھنڈدی کدے کدھر من نوں جدوں تک اداسی نہیں ملدی ادوں تک من کدے بھی نام دے وچ لیو نہیں لایا کرتا اس کر کے اسی جگت دا ویوہار اسے کر کے چھڈیا ہے گھر بار تاں چھڈیا بھی ساڈی برتی نام دے وچ لگی رہے اسی جگت وچ رہندے ہویاں بھی جگت ورتدے ہویاں بھی اپنی برتی نہیں جگت وچ رکھدے اپنی برتی نام دے وچ لاندے ہاں
سرب کاج پورن کرت جس تے ہوت بویک
تے سادگرو جی کہندے تسی کہندے جگت ویوہار کیوں چھڈیا کہندے بھی جگت ویوہار چھڈن دے نال ہی بویک اندر ملدا ہے جیڑا جوگ دا آسرا واہگرو اکال پرخ ہے اونوں ہردے وچ وسان نال من دیاں برتیاں دور کرن دے نال سارے کام اپنے آپ پورے ہو جاندے بندہ چنتا کردا اپنے گھر بار دی کہ اس گھر بار نوں بندے دے ہون تو پہلاں رب نہیں چلاندا سی مرن تو بعد رب نہیں چلاندا کہندے سارے کارج اپنے آپ پرماتما پوری کرے جاندا ہے کیول بندے نو تا اپنے من دی ہومے ہوندی ہے بھی میں کرن والا میرے تو بنا شاید نہ ہوئے اسے کر کے بندہ سوچدا پر کہندے بھی سارے کارج پرماتما آپ کرن والا ہے تے جدے پرماتما دے دھیان رکھن دے نال سارے کارج ہو جاندے نے او دے دھیان نو رکھن دے نال اندر بب ایک ہو جاندا بب ایک دا نام ہے بھی جدوں بب نام دو دا بب ایک جد دو برتیاں ٹوٹ کے دو پاو ختم ہو جان ایک رہ جاوے جدو دوواں وچ ایک نظر آ جاوے اونوں بویک کہندے ہن دوواں پاسے ایک دی پچھان ہو جاوے اونوں بویک کہندے اسے کر کے پرماتما دے دھیان رکھن دے نال بھائی اندر بویک پیدا ہوندا ہے
شور ٹھا سن سنبھال کا سار گمنیوں چکر سمیر
سدگرو مہاراج جی دا سدھانت سن کے گرو صاحب جی دے بچن سن کے پادشاہ جی دے اپدیشاں نوں سن کے ਵੀ ਮਹਾਰਾਜ ਇਹ ਸਮਝਾਉਣਾ ਚਾਹੁੰਦੇ ਵੀ ਯੋਗ ਦਾ ਆਸਰਾ ਉਹ ਸਰੂਪ ਧਿਆਨ ਹੈ। ਯੋਗ ਤਾਂ ਕੇਵਲ ਧਿਆਨ ਦਾ ਨਾਮ ਹੈ, ਬਾਹਰੋਂ ਮੁੰਦਰਾਂ ਪਾ ਲੈਣੀਆਂ, ਸਿਰ ਮਨਾ ਲੈਣਾ, ਕੱਪੜੇ ਪਾ ਲੈਣੇ, ਭਸਮ ਲਾ ਲੈਣੀ, ਇਹ ਤਾਂ ਬਾਹਰ ਦਾ ਹੈ। ਅੰਦਰ ਦਾ ਯੋਗ ਗੁਰੂ ਸਾਹਿਬ ਜੀ ਨੇ ਕਮਾਇਆ, ਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ, ਉਪਦੇਸ਼ ਸੁਣ ਕੇ। ਇਹ ਸੰਭਾਲਕਾ ਸਿੱਧ ਵੀ ਵਾਪਸ ਚਲਾ ਗਿਆ।
ਕੀਨ ਬਿਰ ਸ਼ਾਂਤੀ ਉਚਾਰ ਧਿਆਏ ਪੋ ਭਇਓ ਪੂਰਨ ਅਵੈ।
ਭਾਈ ਸਾਹਿਬ ਕਵੀ ਸੰਤੋਖ ਸਿੰਘ ਕਹਿੰਦੇ ਵੀ ਇਹਨੇ ਵੀ ਜਾ ਕੇ ਸੰਭਾਲ ਕੇ, ਸਿੱਧ ਨੇ ਵੀ ਗੋਰਖਨਾਥ ਨੂੰ ਆ ਕੇ ਦੱਸਿਆ ਵੀ ਮੈਂ ਵੀ ਕੁਝ ਨਹੀਂ ਕਰ ਸਕਦਾ, ਉਹ ਤਾਂ ਬਹੁਤ ਵੱਡੇ, ਉਹਨੇ ਵੀ ਜਾ ਕੇ ਉਸਤਤ ਕੀਤੀ। ਕਹਿੰਦੇ ਇੱਥੇ ਸਤਿਗੁਰੂ ਮਹਾਰਾਜ ਜੀ ਨਾਲ ਜਿਹੜੇ ਜਿਹੜੇ ਸਿੱਧ ਆਏ ਉਹਨਾਂ ਦੇ ਬਾਰੇ ਵਰਣਨ ਕੀਤਾ, ਤੇ ਹੁਣ ਅਗਲੇ ਅਧਿਆਇ ਦੇ ਵਿੱਚ ਜਿਹੜੇ ਸਤਿਗੁਰੂ ਸਾਹਿਬ ਜੀ ਦੇ ਨਾਲ ਗੋਪੀ ਚੰਦ ਵਰਗੇ, ਈਸ਼ਰ ਨਾਥ, ਸ਼ੰਭੂ ਨਾਥ, ਮੰਗਲ ਨਾਥ, ਇਹ ਜਿਹੜੇ ਸਿੱਧ ਨੇ ਇਹਨਾਂ ਬਾਰੇ ਦੱਸਦੇ ਹਾਂ।
ਗਬਿਤ ਬੰਦਤ ਗੋਬਿੰਦ ਸਿੰਘ ਪਦ ਅਰਬਿੰਦ, ਦੁੱਖ ਦੁੰਦ ਕੋ ਨਿਕੰਦ ਗੁਰੂ ਮੇਰੋ ਹੀ ਮੁਕੰਦ ਹੈ।
ਭਾਈ ਸਾਹਿਬ, ਭਾਈ ਕਵੀ ਸੰਤੋਖ ਸਿੰਘ ਜੀ ਬਾਜਾਂ ਵਾਲੇ ਪਾਤਸ਼ਾਹ ਦਸਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਮੰਗਲ ਕਰਦਿਆਂ ਹੋਇਆ, ਜਸ ਕਰਦਿਆਂ ਕਹਿ ਰਹੇ ਹਨ। ਕਹਿੰਦੇ ਐਸੇ ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਹੈ, ਐਸੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਨਮਸਕਾਰ ਹੈ, ਜਿਹੜੇ ਮਹਾਰਾਜ ਸਾਰਿਆਂ ਨੂੰ ਮੁਕਤੀ ਦੇਣ ਵਾਲੇ, ਮੇਰੀ ਮੁਕਤੀ ਦੇ ਦਾਤੇ, ਮੈਨੂੰ ਅੰਦਰ ਜੀਵਨ ਮੁਕਤ ਕਰ ਪਦਵੀ ਦੇ ਦਾਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਨ੍ਹਾਂ ਨੇ ਖਾਲਸੇ ਨੂੰ ਅੰਮ੍ਰਿਤ ਛਕਾ ਕੇ ਅੰਮ੍ਰਿਤਪੁਰੀ ਅੰਮ੍ਰਿਤ ਪਵਣਾ ਦਿੱਤਾ, ਜਿਹੜੇ ਪਾਤਸ਼ਾਹ ਨੇ, ਐਸੇ ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਕਵੀ ਸੰਤੋਖ ਸਿੰਘ ਨਮਸਕਾਰ ਕਰਦਾ ਹੈ।
ਕਵਿਤ ਗੋਰਖ ਵਿਚਾਰ ਸਿੱਧ ਲੀਨੋ ਹੈ ਹਕਾਰ ਸਭ।
ਤੇ ਕਹਿੰਦੇ ਵੀ ਜਿਹੜਾ ਗੋਰਖਨਾਥ ਸੀ, ਹੁਣ ਸਤਿਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਾ ਰਹੇ, ਇਹਨੇ ਵੀ ਜਿਹੜਾ ਗੋਰਖਨਾਥ ਸੀ ਨਾ, ਇਹਨੇ ਦੱਸਿਆ ਵੀ ਸੰਭਾਲਕਾ ਰਿਸ਼ੀ ਦਾ ਵੀ ਮਾਨ ਟੁੱਟ ਗਿਆ, ਕਿਉਂਕਿ ਜਿਹੜਾ ਗੋਰਖਨਾਥ ਸੀ ਨਾ, ਇਹ ਸਤਿਗੁਰੂ ਜੀ ਬਾਰੇ ਜਾਣਦਾ ਸੀ, ਇਹ ਕੇਵਲ ਉਹਨਾਂ ਦੇ ਸਿੱਧਾਂ ਦੇ ਸਾਹਮਣੇ ਜਾਣ ਕੇ ਕਰਦਾ ਸੀ, ਉਹਨਾਂ ਨੂੰ ਬਾਰ ਬਾਰ ਕਹਿੰਦਾ ਸੀ ਵੀ ਤੁਹਾਡੇ ਵਿੱਚ ਉਹਨਾਂ ਦਾ ਮਾਨ ਤੋੜਨ ਵਾਸਤੇ ਜਿਹੜਾ ਆ ਜਾਂਦਾ ਸੀ ਨਾ, ਆ ਕੇ ਕਹਿੰਦਾ ਸੀ ਵੀ ਗੁਰੂ ਸਾਹਿਬ ਜੀ ਤਾਂ ਵੱਡੇ ਨੇ, ਉਹਨੂੰ ਜਾਣ ਕੇ ਚੁੱਪ ਕਰਾਉਂਦਾ ਸੀ ਵੀ ਤੂੰ ਨਾ ਇੱਥੇ ਰੌਲਾ ਪਾ, ਕਿਉਂਕਿ ਜੇ ਇਹਨਾਂ ਨੂੰ ਪਤਾ ਲੱਗ ਗਿਆ ਤਾਂ ਇਹ ਆਪਣਾ ਮਾਨ ਨਹੀਂ ਤੋੜ ਸਕਣਗੇ। ਇਹਨਾਂ ਦਾ ਮਾਨ ਤੋੜਨ ਵਾਸਤੇ ਜਾਣ ਕੇ ਬਾਰ ਬਾਰ ਭੇਜਦਾ ਸੀ। ਇਹ ਜਿਹੜਾ ਗੋਰਖਨਾਥ ਸੀ, ਇਹਨੇ ਜਦੋਂ ਦੇਖਿਆ ਵੀ ਸੰਭਾਲਕਾ ਰਿਸ਼ੀ ਦਾ ਮਾਨ ਟੁੱਟ ਗਿਆ, ਤਾਂ ਜਿਹੜੇ ਬਾਕੀ ਸਿੱਧ ਸੀਗੇ ਉਹਨਾਂ ਵਿੱਚੋਂ ਬੁਲਾ ਕੇ ਸਿੱਧਾਂ ਨੂੰ ਕਹਿਣ ਲੱਗਾ,
ਆਇਸ ਉਚਾਰ ਤਬ ਭੇਜਿਓ ਗੋਪੀ ਚੰਦ ਹੈ।
ਆਪਣੀ ਆਗਿਆ ਦੇ ਕੇ ਜਿਹੜਾ ਗੋਪੀ ਚੰਦ ਸਿੱਧ ਸੀ, ਇਸ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਵਿਚਾਰ ਕਰਨ ਵਾਸਤੇ ਭੇਜਿਆ।
ਆਵਤੀ ਦੇਖ ਕਰ ਕਹੀ ਹੈ ਆਦੇਸ਼।
ਆਉਂਦਿਆਂ ਸਾਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਆਦੇਸ਼ ਕਰਕੇ ਕਹਿਣ ਲੱਗਾ,
ਏਕੰਕਾਰ ਕੋ ਆਦੇਸ਼ ਸੁਣ ਪਾਖੀ।
ਤੇ ਸਤਿਗੁਰੂ ਮਹਾਰਾਜ ਜੀ ਜਦੋਂ ਇਹਨੇ ਆਖਿਆ ਵੀ ਆਦੇਸ਼ ਹੈ, ਤਾਂ ਗੁਰੂ ਮਹਾਰਾਜ ਕਹਿੰਦੇ ਵੀ ਆਦੇਸ਼ ਉਸ ਓਅੰਕਾਰ ਪਰਮੇਸ਼ਵਰ ਅਕਾਲ ਪੁਰਖ ਨੂੰ ਹੈ।
ਆਏ ਡਿਗ ਬੈਸੁਰ ਹਰਖ ਵਿਸ਼ੇਕ ਜੈਸੇ।
ਤੇ ਜਿਹੜਾ ਇਹ ਗੋਪੀ ਚੰਦ ਹੈ, ਗੁਰੂ ਮਹਾਰਾਜ ਜੀ ਦੇ ਕੋਲ ਆ ਕੇ ਬੜਾ ਖੁਸ਼ ਹੋ ਕੇ ਇਸ ਤਰ੍ਹਾਂ ਬੜੇ ਆਨੰਦ ਦੇ ਨਾਲ ਬੈਠਿਆ।
ਮਾਰ ਚੰਦ ਦੇਖ ਵਿਕਸਤ ਅਰਬਿੰਦ ਹੈ।
ਕਹਿੰਦੇ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਬੜਾ ਖੁਸ਼ ਹੋ ਜਾਂਦਾ ਹੈ, ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਵਿਚਾਰ ਕਰਨ ਵਾਸਤੇ ਇਹ ਜਿਹੜਾ ਗੋਪੀ ਚੰਦ ਹੈ, ਇਹ ਵੀ ਦੇਖ ਕੇ ਬੜਾ ਖੁਸ਼ ਹੋ ਕੇ ਬੈਠਿਆ ਹੈ।
ਕਵਿਤ ਕੌਣ ਧਿਆਨੀ ਕੌਣ ਗਿਆਨੀ ਕੌਣ ਇਸ਼ਨਾਨੀ ਪੁੰਨ।
ਤੇ ਸਤਿਗੁਰੂ ਸਾਹਿਬ ਜੀ ਨੂੰ ਪੁੱਛਣ ਲੱਗਾ ਗੋਪੀ ਚੰਦ, ਕਹਿੰਦਾ ਵੀ ਦੱਸੋ ਧਿਆਨੀ ਕੌਣ ਹੈ ਤੇ ਗਿਆਨੀ ਕੌਣ ਹੈ ਤੇ ਕਿਹੜਾ ਅਸਲ ਇਸ਼ਨਾਨੀ ਹੈ।
ਪੁਨ ਨਿਰਮਲ ਕੌਣ ਹੋਏ ਤਪਾ ਜੀ ਬਚਾਈਏ।
ਹੇ ਤਪਾ ਜੀ, ਹੇ ਸਾਧੂ ਜੀ, ਤੁਸੀਂ ਮੈਨੂੰ ਦੱਸੋ कौन ध्यानी है, कौन ज्ञानी है, ते इशनानी कौन है, ते केड़ा निर्मल है, एदे बारे दसना करो।
कौन सो जुगत जानते दीपक दीपत,
केड़ी जुगती है जिदे नाल अंदर दा दीवा प्रकाश कर जांदा, जेड़ी जुगती दे नाल अंदर हिरदा रूपी दीवा प्रकाश हो जांदा, ओ केड़ी जुगती है।
गैल कौन चलत सो थाक नहीं पाईए,
कहिंदे भी रस्ते विच चलण दे नाल, बस रस्ते ते पंथ ते चलण दे नाल रुकावट नहीं आउंदी, ओ केड़ी विधि है जिदे नाल रस्ते ते तुरदियां कदे रुकावट नहीं आ सकदी, कदे रुकावट ना बने, ओ केड़ी विधि है।
कौन कर ऐसो सुख पाए जा वैसे नित,
कोई ऐसा दसो रस्ता दसो जिदे नाल अपने हिरदे रूपी घर दे विच बह के सदा वास्ते सुख मिले, हिरदे रूपी घर दे विच बैठन नाल अंदर टिका बन जावे ते दुख ना मिले, एदा कोई रस्ता दसो।
पाए कै सखित कोना बहुर डुलाइए,
केड़ा रस्ता है केड़ी विधि है जिदे नाल अंदर हिरदा टिक जावे, मन शांत हो जावे ते स्थिति मिल जावे ते मन कदे डोले ना, ओ की रस्ता है दसना करो।
दंभ को निकंद गुर किंकर मुकंद सुन,
पखंड दा नाश करन वाले अपने सेवकां नू मुक्ति देन वाले ऐसे सतगुरु महाराज श्री गुरु नानक देव साहिब जी सुन के
बोले गोपी चंद सो आनंद कंद दाईए,
सतगुरु साहिब जी सुखां दे सागर गोपी चंद दे नाल ए पचन कहन लगे।
सुरत ना खोवै ध्यानी गुरमुख ज्ञानी होए,
सतगुरु जी कहंदे भी जेड़ा बंदा अपनी सुरत तो हिले ना, अपनी सुरत ना खो बैठे, जेड़ा जिदा ध्यान अज दी सुरत अपने काम विच लगी हुई है, ओ बंदा असल ध्यानी है। आपां संसार विच कोई भी काम करिए, काम करदिया होया मिस्त्री अपना काम कर रहा है, जे ओदी माड़ी जी भी सुरती किधरे होर चली जावे ते काम होर दा कुछ होर बन जांदा। सुरत रखण दे नाल जिहड़े बंदे दी सुरत खत्म नहीं हुंदी, जिहड़े बंदे दी सुरत टिकी रहिंदी है, असल विच ओ ध्यानी है। जिहदी सुरत हिल जावे ओ नहीं ध्यानी, जिहड़े बंदे दी सुरत विच ध्यान लगा होया, जिहड़ा असल सुरत विच हर वेले अपनी सुरत नूं कायम रखदा, ओ ध्यानी है। ते जिहड़ा गुरु दे बचनां नूं सुनण वाला, गुरु दे बचना नू, गुरु दे उपदेश नू, गुरु दे सामने मुख होके, गुरु दे सामने रह के बचना नू सुन के, बचना नू मान के, उना बचना दे चलदा, ओ असल विच ज्ञानी है, ओ जानकार है, ओ सब तो वड्डा ज्ञानी है जेड़ा गुरु दे बचना नू सुनदा है।
निर्मल सोई गुरबाणी हेत लावई,
ओही जान निर्मल कहांदा है, ओदे हिरदे नू मैल नहीं हुंदी जेड़ा गुरु दे बचना नू गुरु दी बाणी विच अपना प्यार ला के रखदा, जिदा प्यार जिदा ध्यान अपने गुरु दे बचना विच रहिंदा है ना, भी गुरु जो कवे मैं तत छिन पूरा करा, जिस जन दा ध्यान अपने गुरु दे बचना विच है, जिदा प्यार है बचना सुनन विच कमान विच, ओ हिरदे रूपी करके निर्मल हो जांदा है।
अठ सत तीरथ शनानी तुम जानो तो,
सतगुरु जी कहन लगे भी शनानी बारे तुसी पुछया भी असल इशनान जिदा पवित्र मन्या जांदा, क्योंकि कर्म धर्म जप तप दे विचों भरत नेम विचों इशनान भी बहुत वड्डा पवित्र मन्या गया। कहिंदा भी इशनानी दा की है, इशनानी असल जिन्हें इशनान कीता, असल इशनान तुसी किन्नू मनदे हो, ता सतगुरु श्री गुरु नानक देव साहिब महाराज कहन लगे, कहिंदे गोपी चंद जी सुनना करो भी जेड़ा असल इशनानी है ना, अठाठ तीर्थां दा इशनान करके इन्ना फल नहीं मिलदा, भाव सारे अठाठ तीर्थां दा इशनान इस तरीके दे नाल फल मिल जांदा है।
श्रद्धा समेत गुरु दर्शन पाइए।
जेड़ा जन जेड़ा सेवक श्रद्धा भावना दे नाल अपने गुरु नू दर्शन कर लैंदा है ना, जेड़ा अपने गुरु दा श्रद्धा नाल दर्शन करदा है, ओनू 68 तीर्थां जिन्ना इशनान प्राप्त हो जांदा। 68 तीर्थां ते जा के दूर दूर जा के जिन्ना इशनान करना है ना, ओ केवल अपने गुरु नू श्रद्धा दे नाल दर्शन करन दे नाल इन्ना फल मिलदा है।
सीतो जो कमल हो जागे तब दीप जोत।
ते तुसी पुछदे हो भी केड़ी विधि है जिदे नाल केड़ा रस्ता जिदे नाल अंदर दा दीवा प्रकाश हो जांदा। ते सतगुरु जी कहिंदे भी जिवें कहिंदे सूरज चढ़न तों पहलां सूरज की आस विच कमल का फुल तत् छिन सूरज चढ़न वाला हुंदा कमल का फुल प्रकाश कर जांदा। इसे तरह जेड़े दिन चढ़न तो पहला पहला अमृत वेले उठ के अपने गुरु के ध्यान विच गुरु बाणी के ध्यान विच जुड़दे ने, जिन्हां दे हिरदा जिन्हां दा ध्यान सवेरे सवेरे अमृत वेले गुरु दे ध्यान विच उस अकाल पुरख दे ध्यान वास्ते उठदा, जिन्हां दा हिरदा प्यार करदा गुरु दे नाल अमृत वेले जिहड़े उठदे ने, उन्हां दा हिरदा सूरज वांगू जिवें दीवा प्रकाश कर जांदा है ना, इसे तरह उन्हां दा हिरदा प्रकाश करदा है जिहड़े जन अपने गुरु दी तांग विच प्यार विच अमृत वेले उठदे ने।
भावी मन माने गैल छात बिन जावे।
जिहड़े गुरु नाल प्यार करदे ने उन्हां दा प्रकाश हो जांदा हिरदा, उन्हां दा मन रूपी सूरज मन रूपी दीवा प्रगट हो जांदा। ते भाई जिन्हां दा भाणा मनण विच ध्यान रहिंदा ना, जिहड़े जन अपने गुरु दा भाणा मन जांदे ਉਹਨਾਂ ਦੇ ਸਾਰੇ ਕਾਰਜ ਰਾਸ ਨੂੰ ਉਹਨਾਂ ਨੂੰ ਕਦੇ ਰਸਤੇ ਦੇ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪੈਦਾ ਹੁੰਦੀ। ਉਹ ਜਨ ਸਦਾ ਸੁੱਖ ਪਾਉਂਦੇ ਜਿਹੜੇ ਆਪਣੇ ਗੁਰੂ ਦਾ ਭਾਣਾ ਮੰਨਦੇ ਹਨ।
ਫਿਰ ਕੁੱਟੀ ਕੋ ਭੇਦ ਸੁੱਖ ਪਾਵਤ ਅਛੇਦ ਨਿਤ।
ਉਹੀ ਜਨ ਤ੍ਰਿਕੁਟੀ ਦਾ ਭੇਦ ਪਾ ਲੈਂਦੇ, ਤ੍ਰਿਕੁਟੀ ਦਾ ਭੇਦ ਰੀੜਾ ਪਿੰਗਲਾ ਸੁਖਮਨਾ ਨਾੜੀ ਜਿਹੜੀਆਂ ਤਿੰਨ ਨਾੜੀਆਂ ਹਨ ਇਹਨਾਂ ਦਾ ਜਿੱਥੇ ਸੁਮੇਲ ਹੁੰਦਾ ਹੈ ਦਸਵੇਂ ਦੁਆਰ ਵਿੱਚ, ਇਹਨੇ ਜਦੋਂ ਜਿਨ੍ਹਾਂ ਨੂੰ ਤ੍ਰਿਕੁਟੀ ਦਾ ਭੇਦ ਪ੍ਰਾਪਤ ਹੋ ਜਾਂਦਾ, ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਈੜਾ ਪਿੰਗਲਾ ਸੁਖਮਨਾ ਨਾੜੀ ਦੇ, ਜਿਹੜੇ ਅਭਿਆਸੀ ਬਣ ਜਾਂਦੇ ਨੇ ਨਾਮ ਜਪਣ ਵਾਲੇ, ਜਿਨ੍ਹਾਂ ਦਾ ਧਿਆਨ ਦਸਵੇਂ ਦੁਆਰ ਵਿੱਚ ਜੁੜ ਜਾਂਦਾ ਹੈ,
ਸਥਿਤ ਨਹੀਂ ਬਹੁਲ ਡੁਲਾਵੇ।
ਉਹਨੇ ਪੁੱਛਿਆ ਸੀ ਵੀ ਮਨ ਕਿਸ ਤਰ੍ਹਾਂ ਟਿਕ ਸਕਦਾ, ਮਨ ਅਡੋਲ ਕਿਸ ਤਰ੍ਹਾਂ ਹੋ ਸਕਦਾ। ਸਤਿਗੁਰੂ ਜੀ ਕਹਿੰਦੇ ਜਿਹੜੇ ਜਨਾਂ ਦਾ ਧਿਆਨ ਦਸਵੇਂ ਦੁਆਰ ਵਿੱਚ ਤ੍ਰਿਕੁਟੀ ਖੁੱਲ ਜਾਂਦੀ ਹੈ, ਈੜਾ ਪਿੰਗਲਾ ਸੁਖਮਨਾ ਨਾੜੀਆਂ ਜਦੋਂ ਆਪਸ ਵਿੱਚ ਮਿਲ ਕੇ ਦਸਵੇਂ ਦੁਆਰ ਵਿੱਚ ਪ੍ਰਕਾਸ਼ ਹੁੰਦਾ ਹੈ, ਤਾਂ ਉਹਨਾਂ ਦਾ ਮਨ ਸਦਾ ਵਾਸਤੇ ਟਿਕਾਏ ਮਾਨ ਹੋ ਜਾਂਦਾ, ਉਹਨਾਂ ਦਾ ਮਨ ਫਿਰ ਨਹੀਂ ਡੋਲਦਾ, ਉਹਨਾਂ ਦਾ ਮਨ ਡੁਲਾਇਮਾਨ ਨਹੀਂ ਹੁੰਦਾ, ਅੰਦਰ ਸਥਿਤੀ ਪ੍ਰਕਾਸ਼ ਹੋ ਜਾਂਦਾ। ਜਿਹੜੇ ਆਪਣੇ ਹਿਰਦੇ ਵਿੱਚ ਦਸਵੇਂ ਦੁਆਰ ਵਿੱਚ ਆਪਣਾ ਧਿਆਨ ਲਾ ਕੇ ਰੱਖਦੇ ਨੇ।
ਕਪਿਤ ਗੋਪੀ ਚੰਦ ਹੱਥ ਬੰਦ ਬੋਲਿਓ ਸੁਖ ਕੰਧ ਸੰਗ।
ਜਦੋਂ ਗੋਪੀ ਚੰਦ ਨੇ ਆਪਣੇ ਸਵਾਲ ਮਨ ਦੇ ਸਵਾਲਾਂ ਦਾ ਜਵਾਬ ਸੁਣ ਲਿਆ, ਤਾਂ ਜਵਾਬ ਸੁਣ ਕੇ ਮਨ ਨਿਮਰਤਾ ਚ ਆ ਗਿਆ ਤੇ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਸੁਖਾਂ ਦੇ ਸਾਗਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਹਿਣ ਲੱਗਾ,
ਚਲੋ ਸਿੱਧ ਮੰਡਲੀ ਮੈਂ ਦਰਸ਼ਨ ਦੀਜੀਏ।
ਕਹਿਣ ਲੱਗਾ ਸਤਿਗੁਰੂ ਜੀ ਕਿਰਪਾ ਕਰਕੇ ਚਲੋ ਹੁਣੇ ਜਿਹੜੇ ਸਿੱਧਾਂ ਦੀ ਮੰਡਲੀ ਹੈ ਨਾ ਸੁਮੇਰ ਪਰਬਤ ਤੇ, ਉੱਥੇ ਉਹਨਾਂ ਨੂੰ ਦਰਸ਼ਨ ਦੇਣਾ ਕਰੋ।
ਹੋਏਗੇ ਆਨੰਦ ਤੇਰੇ ਪਾਦੇ ਅਰਬਿੰਦ ਪਿਖ।
ਇਹ ਸਤਿਗੁਰੂ ਜੀ ਤੁਹਾਡੇ ਚਰਨਾਂ ਕਮਲਾਂ ਨੂੰ ਵੇਖ ਕੇ ਤੁਹਾਡੇ ਬਚਨਾਂ ਨੂੰ ਸੁਣ ਕੇ ਸਾਰੇ ਆਨੰਦਿਤ ਹੋ ਜਾਣਗੇ, ਉਹਨਾਂ ਦੇ ਮਨ ਵਿੱਚ ਪ੍ਰਕਾਸ਼ ਆ ਜਾਵੇਗਾ ਤੁਹਾਡੇ ਚਰਨਾਂ ਕਮਲਾਂ ਨੂੰ ਦੇਖ ਕੇ।
ਦੁੱਖ ਕੇ ਨਿਕੰਦ ਮੈਨ ਸੁਣੀਏ ਕਹੀ ਜੀਏ।
ਇਹ ਦੁੱਖਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਸੁਖਾਂ ਦੇ ਸਾਗਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਿਰਪਾ ਕਰਕੇ ਬੇਨਤੀ ਪ੍ਰਵਾਨ ਕਰਕੇ ਚਲਣਾ ਕਰੋ।
ਗੁਰੂ ਕਹਿਓ ਮੰਦ ਮੰਦ ਆਵੇ ਹਮ ਪੰਦ ਮਾਏ।
ਸਤਿਗੁਰੂ ਜੀ ਕਹਿਣ ਲੱਗੇ ਵੀ ਗੋਪੀ ਨਾਥ ਜੀ, ਗੋਪੀ ਚੰਦ ਜੀ, ਤੁਸੀਂ ਚਲੋ, ਅਸੀਂ ਹੌਲੀ ਹੌਲੀ ਰਸਤੇ ਤੇ ਆ ਰਹੇ ਹਾਂ ਸੁਮੇਰ ਪਰਬਤ ਵੱਲ।
ਚਲੋ ਗੋਪੀ ਚੰਦ ਸੁਧ ਸਿਧਨ ਕਹੀ ਜੀਏ।
ਇਹ ਗੋਪੀ ਚੰਦ ਜੀ, ਤੁਸੀਂ ਜਾ ਕੇ ਸਿੱਧਾਂ ਨੂੰ ਦੱਸੋ ਉੱਥੇ ਚਲੋ, ਅਸੀਂ ਥੋੜੇ ਸਮੇਂ ਵਿੱਚ ਆ ਰਹੇ ਹਾਂ।
ਕਰ ਪਦ ਬੰਧਨ ਕੋ ਗਯੋ ਗਿਰ ਕੰਚਨ ਪੈ।
ਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਇਹ ਗੋਪੀ ਚੰਦ ਸੁਮੇਰ ਪਰਬਤ ਤੇ ਵਾਪਸ ਚਲਾ ਗਿਆ।
ਗੋਰਖ ਜੀ ਨਾਨਕ ਕੀ ਸੁਧ ਮੋਤੇ ਲੀਜੀਏ।
ਤੇ ਸੁਮੇਰ ਪਰਬਤ ਤੇ ਜਾ ਕੇ ਕਹਿਣ ਲੱਗਾ ਕਿ ਗੋਰਖਨਾਥ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਰੇ ਜੇ ਕੁਝ ਪੁੱਛਣਾ ਹੋਵੇ ਨਾ ਤੇ ਮੇਰੇ ਤੋਂ ਪੁੱਛੋ। ਉਹ ਇੰਨੇ ਵੱਡੇ ਦਾਤੇ ਨੇ, ਉਹਨਾਂ ਦੀ ਮਹਿਮਾ ਕਹਿੰਦੇ ਆ ਮੈਂ ਥੱਕ ਜਾਵਾਂ, ਇੰਨੇ ਵੱਡੇ ਮਹਿਮਾ ਦੇ ਸਾਗਰ ਹਨ।
ਪੂਜਨ ਜੋਗੀ ਜਾਨੋ ਤਾਏ ਕੋ ਆਵਤ ਆਪੀ ਜਾਤ ਨਾ ਆਨਾ।
ਉਹਨਾਂ ਦੀ ਮਹਿਮਾ ਐਸੀ ਹੈ ਵੀ ਉਹ ਪੂਜਨ ਯੋਗ ਹਨ, ਉਹਨਾਂ ਨੂੰ ਬਾਦ ਵਿਵਾਦ ਦੇ ਨਾਲ ਉਲਝਾਣਾ ਨਹੀਂ ਚਾਹੀਦਾ, ਉਹ ਤਾਂ ਪੂਜਨ ਯੋਗ ਹਨ, ਸਰਬਨ ਸਾਰਿਆਂ ਦੇ ਦਾਤੇ ਹਨ।
ਹੈ ਕਲੀ ਕਾਲ ਭਿਆਨ ਮਹਾ ਨਰ ਤਾਰਨ ਕੋ ਅਵਤਾਰ ਪਛਾਨਾ।
ਤੇ ਇਸ ਕਲੀ ਕਾਲ ਦੇ ਵਿੱਚ ਮਹਾਕਾਲ ਯੁਗ ਕਾਲ ਭੋਰ, ਜਿੱਥੇ ਸਾਰੇ ਪਾਸੇ ਹਨੇਰਾ ਹੀ ਹਨੇਰਾ ਹੈ ਅਗਿਆਨਤਾ ਦਾ, ਮਾਇਆ ਦਾ, ਇਸ ਅਗਿਆਨਤਾ ਦੇ ਹਨੇਰੇ ਤੋਂ ਪ੍ਰਕਾਸ਼ ਦੇਣ ਵਾਲੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇਸ ਕਲਯੁਗ ਦੇ ਵਿੱਚ ਅਵਤਾਰ ਹਨ, ਜਿਹੜੇ ਸਾਰਿਆਂ ਹਨੇਰਿਆਂ ਨੂੰ ਦੂਰ ਕਰਨ ਵਾਲੇ ਸੂਰਜ ਦੇ ਨਿਆਈ ਸਾਰੇ ਪਾਸੇ ਪ੍ਰਕਾਸ਼ ਕਰ ਰਹੇ ਹਨ। ਤੇ ਉਹਨਾਂ ਨੇ ਸੰਸਾਰ ਵਿੱਚ ਹਨੇਰੇ ਨੂੰ ਦੂਰ ਕਰਨ ਵਾਸਤੇ, ਅਗਿਆਨਤਾ ਦਾ ਪਰਦਾ ਖਤਮ ਕਰਨ ਵਾਸਤੇ ਹੀ, ਜੀਵਾਂ ਦਾ ਉਧਾਰ ਕਰਨ ਵਾਸਤੇ ਅਵਤਾਰ ਧਾਰਿਆ ਹੈ।
ਗੋਰਖ ਬਹਿਨ ਬਣੇ ਸੁਣ ਕੇ ਤੇ ਜਾਨ ਤੋਂ ਨੈ ਮੋਏ ਅਜਾਨਾ।
ਤੇ ਗੋਰਖਨਾਥ ਕਹਿਣ ਲੱਗਾ, ਕਹਿੰਦਾ ਗੋਪੀ ਚੰਦ ਜੀ ਕਿ ਮੈਂ ਨਹੀਂ ਜਾਣਦਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ, ਮੈਂ ਵੀ ਜਾਣਦਾ ਹਾਂ, ਉਹਨਾਂ ਦੀ ਮਹਿਮਾ ਮੈਂ ਆਪ ਜਾਣਦਾ ਹਾਂ।
ਸਿੱਧਨ ਮੈਂ ਬਦ ਮਾਨੋ ਤੋ ਕਿਸ ਨਾਸ਼ਨ ਕੇ ਤੂਸ਼ਨ ਠਾਨਾ।
ਮੈਂ ਤਾਂ ਕੇਵਲ ਇਹਨਾਂ ਸਿੱਧਾਂ ਦਾ ਮਨ ਦਾ ਮਾਨ ਖਤਮ ਕਰਨ ਵਾਸਤੇ ਇਹਨਾਂ ਨੂੰ ਗੁਰੂ ਮਹਾਰਾਜ ਜੀ ਦੇ ਖਿਲਾਫ ਕਹਿ ਰਿਹਾ ਵਾਂ। ਮੈਂ ਉਹਨਾਂ ਦੀ ਮਹਿਮਾ ਨੂੰ ਜਾਣਦਾ ਵਾਂ, ਉਹ ਇਸ ਸੰਸਾਰ ਦੇ ਆਪ ਅਕਾਲ ਪੁਰਖ ਅਵਤਾਰ ਹਨ, ਜੇਕਰ ਇਹਨਾਂ ਦਾ ਮਾਨ ਨਾ ਖਤਮ ਕੀਤਾ ਗਿਆ ਇਹ ਕੱਲ ਨੂੰ ਫਿਰ ਉਦਾਂ ਦੇ ਉਦਾਂ ਰਹਿਣਗੇ, ਇਸ ਕਰਕੇ ਇਹਨਾਂ ਨਾਲ ਚਰਚਾ ਕਰਾ ਕੇ ਇਹਨਾਂ ਦਾ ਹੰਕਾਰ ਦੂਰ ਕਰਨ ਵਾਸਤੇ ਮੈਂ ਕਹਿ ਰਿਹਾ। ਇਹ ਗੋਪੀ ਚੰਦ ਜੀ, ਤੁਸੀਂ ਇਹਨਾਂ ਨੂੰ ਨਾ ਦੱਸਿਓ, ਜੇ ਚੁੱਪ ਕਰਕੇ ਬੈਠੇ ਰਹੋ, ਹਜੇ ਅੱਗੇ ਅੱਗੇ ਦੇਖੋ ਇਹਨਾਂ ਦਾ ਮਾਨ ਹੰਕਾਰ ਕਿਵੇਂ ਟੁੱਟਦਾ ਹੈ।
ਈਸ਼ਰ ਨਾਥ ਸਮੀਪ ਬੁਲਾਏ ਕੇ ਗੋਰਖ ਨਾਥ ਨੇ ਆਏ ਸਦੀਨੀ।
ਤਾਂ ਈਸ਼ਰ ਨਾਥ ਨੂੰ ਜਿਹੜਾ ਸਿੱਧ ਸੀ ਇਹਨੂੰ ਕੋਲ ਬੁਲਾ ਕੇ ਗੋਪੀ ਗੋਰਖਨਾਥ ਨੇ ਇਸ ਤਰ੍ਹਾਂ ਆਗਿਆ ਦੇ ਕੇ ਕਿਹਾ,
ਜਾਓ ਤਪੇ ਟਿਗ ਚਾਹੇ ਵੀ ਲੋਕੋ ਬਾਦ ਬਿਖੈ ਮਤ ਜਾਏ ਪ੍ਰਬੀਨੀ।
ਤੇ ਕਹਿਣ ਲੱਗਾ ਈਸ਼ਵਰ ਨਾਥ ਨੂੰ ਗੋਰਖਨਾਥ, ਕਹਿੰਦਾ ਜਾ ਕੇ ਜਿਹੜਾ ਥੱਲੇ ਤਪਾ ਆਇਆ ਨਾ ਮਹਾਤਮਾ, ਉਹਦੇ ਨਾਲ ਵਿਚਾਰ ਕਰਕੇ ਆਪਣਾ ਬਾਦ ਵਿਵਾਦ ਕਰਕੇ ਆ, ਜਿਹੜਾ ਆਪਣੇ ਬਚਨਾਂ ਵਿੱਚ ਬੜਾ ਬਲੀ ਹੈ ਉਹਨੂੰ ਤੂੰ ਜਿੱਤਣਾ ਕਰ। ਇਸ ਤਰ੍ਹਾਂ ਉਹਨੂੰ ਹੰਕਾਰ ਵਾਲੇ ਵਚਨ ਦੇ ਕੇ ਪੂਰਾ ਫੁਲਾ ਕੇ ਮਾਣ ਸਤਿਕਾਰ ਦੇ ਕੇ ਵੀ ਤੂੰ ਜਿੱਤ ਸਕਦਾ ਤੇ ਜਾ ਕੇ ਜਿੱਤ ਕੇ ਆ।
ਪਾਛੇ ਕੋ ਜੀਤ ਕੇ ਦਿਓ ਹਟਾਏ ਲਖੋ ਸਭ ਤੇ ਤਬ ਬੁੱਧ ਕੋ ਪੀਨੀ।
ਤੇ ਗੋਰਖਨਾਥ ਕਹਿਣ ਲੱਗਾ ਵੀ ਜੇਕਰ ਤੂੰ ਉਸ ਤਪੇ ਨੂੰ ਮਹਾਤਮਾ ਨੂੰ ਹਰਾ ਕੇ ਪਿੱਛੇ ਹਟਾ ਦੇਗਾ ਨਾ, ਉਹਨੂੰ ਵਾਪਸ ਮੋੜ ਦੇਗਾ, ਉਹਨੂੰ ਤੂੰ ਜਿੱਤ ਲਵੇਂਗਾ, ਆਪ ਜਿੱਤ ਜਾਏਗਾ, ਤਾਂ ਮੈਂ ਤੇਰੀ ਮੱਤ ਤੈਨੂੰ ਸਭ ਤੋਂ ਵੱਡਾ ਸਿਆਣਾ ਮੰਨਾ। ਈਸ਼ਵਰ ਨਾਥ ਨੂੰ ਕਹਿਣ ਲੱਗਾ ਵੀ ਉਹਨਾਂ ਨਾਲ ਵੱਧ ਤੋਂ ਵੱਧ ਚਰਚਾ ਕਰਨੀ ਹੈ, ਵੀ ਜੇ ਤੂੰ ਜਿੱਤ ਕੇ ਆਇਆ ਤਾਂ ਤੇਰੀ ਸਿਆਣਪ ਮੰਨਾਗਾ।
ਨਾ ਤਰ ਆਪ ਨੂੰ ਦੇ ਉਪਦੇਸ਼ ਸਿਖਾਵੋ ਯੋਗ کی ریت جے کینی
جے کر اُتھوں واپس نہ نہ بھیج سکیا پھر اُنہوں جوگ سکھا کے آئی جیڑی بدھی نال تینوں سارا جوگ میں سکھایا ہے ایشر ناتھ جنہ تینوں جوگ سکھایا ہے وہ سارے جوگ دی ریتی سارا کچھ اُنہوں سکھا کے آئی جے پیچھے ہٹیا تے ٹھیک ہے اگے آوے تے اپنا چیلا بنا کے لے کے آنا او دا چیلا نہیں بننا آپ گرو بن کے اُنہوں چیلا بنا کے جوگی بنا کے لے کے آئی
کبیت آئس کو پائے تت کال گئے آئے جہاں بیٹھے سکھ دائے سوئے اونچے گرگ سنگھ ہیں
اسی وقت آگیا پا کے گورکھ ناتھ دا بچن مان کے ایشر ناتھ دوڑیا اس تھان تے آیا جتھے سادگرو نانک دیو صاحب مہاراج اچھی پہاڑی تے بیٹھے ہوئے سی
اچر آدیش کو سمیپ گئے ہو بیس تب
آدیش آدیش کہہ کے سادگرو مہاراج جی دے کول بیٹھ گیا
پربھو کو آدیش گرو کہی تے سنگ
تے سادگرو مہاراج جی کہن لگے بھی اس اکال پرکھ نو آدیش ہے
کون دیش چھوڑ آئے کانتے سدھائے اب
تے آندیا سار سادگرو نانک دیو صاحب جی نو انہیں سوال پایا انہیں بھی کیڑے دیش تو آئے ہو کیڑا دیش چھاڑ کے کتھے جا رہے ہو
کہو تم کون موئے بوجن امنگ ہے
میں تو آنو پوچھ دیا پیا میں پوچھ دا ماں تسی دسو بھی کتھو چھاڑ کے کیڑا علاقہ چھاڑ کے کیڑے کیڑے رستے چوں آ رہے ہو تے کون ہو کتھے جا رہے ہو
گورکھ پہ چلو اپدیش لیجے پھلو آپ
تسی گورکھ ناتھ کول چلو تے گورکھ ناتھ جی کولوں چنگا اپدیش لے لو انہاں دے سیوک بن جاؤ مان جاؤ ہجے بھی جوگی بن جاؤ
سب مت بیکتے جو جوگی اتنگ ہے
ساریاں متاں وچوں نا سارے دھرماں وچوں سارے متاں وچوں جوگ جیڑا سب تو اچا مت ہے اس کر کے جوگ مت گورکھ ناتھ جی دے سیوک بن کے جوگ مت نو تارنا کرو
کبھی دے پنچ تت کی ہے پوچھے کون پنچ بکھے
تے سدگرو مہاراج جی نے انہیں سوال کیتے سی گلاں کر رہا سی تے گرو مہاراج جی نے اگوں اُنہوں الٹے آپ سوال کر دیتے جیڑا بندہ سوال کر رہا ہوئے بار بار وہی سوال کری جاوے او دا سوال جواب ایک دم الٹا سوال پا دے او سب ہور تنگ ہوندا تے سدگرو مہاراج جی نے جدوں آپ سوال پائے نا کہن لگے بھی دے پانچ تتاں دی ہے پوچھن لگے کہنے اے دے بارے دس پانچ تتاں دی دے ہے تے پانچ ہی تت نے سنسار وچ او پانچ تت انہاں دا سروپ ہو رہا ہے پر دے دا سروپ ہو رہا ہے یہ دس بھی پنجاں تتاں چوں پنجاں تتاں دی دے کس طرح سج سکدی ہے
سو تت دے میں وچار کے بکھانی ہے
اپنے من چ وچار کر کے مینوں دس تو مینوں بنا مطلب تو سوال پوچھی جا رہا ہے آپ دس بھی یہ پنجاں تتاں وچوں اس اکال پرکھ نے پنجاں تتاں دی دے کس طرح ساجی ہے
جو تم پوچھے آتما کو آتما تو پورن ہے
جے تم آکھیں بھی آتما پنجاں تتاں دے وچ ہے پنجاں تتاں نو آتما بنا رہی ہے تو آتما بارے سوال کرنا ہے بھی آتما بارے بھی کتھوں آئے ہو کون ہو اس طرح دیا گلاں پوچھ دے ہو تسی سارے یہ گل دسو جے تو آتما بارے دسے بھی آتما کر کے شریر بنتا ہے پر آتما تے پنجاں تتاں وچ بھی ہے اوتھے کیوں نہیں شریر بنیا جے تو آکھے بھی پنجاں تتاں دا آتما دے سمیل کر کے پنجاں تتاں دا شریر پنج شریر کر کے منوک شریر بنیا کہندے او دا تاں ہے ہی نہیں ہو ہی نہیں سکدا سادگرو صاحب جی آپ سوال پا دتا کہندے بھی دیکھ جے تو جواب دے گا بھی آتما کر کے شریر بن جاندا مٹی دا پنجاں تتاں دا کہندے آتما تا ساریاں تھاواں تے سمپورن ہے آتما سرو ویاپک ہے سرو گیاتا ہے تے آتما ایسی تھاں تے بھی ہے جتھے پنج تت بھی ختم ہو جاندے پنج تت جتھے ختم ہو جاندے نے اس تو اگے بھی آتما پ ਪੰਜਾਂ ਤੱਤਾਂ ਤੋਂ ਪਹਿਲਾਂ ਵੀ ਆਤਮਾ ਸੀ, ਪੰਜਾਂ ਤੱਤਾਂ ਤੋਂ ਬਾਅਦ ਵੀ ਆਤਮਾ ਰਹਿੰਦੀ ਹੈ। ਭਾਈ ਜੇ ਤੂੰ ਆਤਮਾ ਬਾਰੇ ਆਖੇ ਤਾਂ ਇਹ ਸਵਾਲ ਜਵਾਬ ਤੇਰਾ ਗਲਤ ਹੈ।
ਆਮਨ ਉਹ ਜਾਨੋ ਤੋ ਬਨਤ ਉਨੋ ਹੋਤ ਕਹੋ ਯਹਾਂ ਤਾਂ ਇੱਕ ਹੀ ਵਿਵੇਕ ਤੇ ਪਛਾਣੀਏ।
ਭਾਈ ਦੇਖ, ਇਹ ਸੰਸਾਰ ਦੇ ਵਿੱਚ ਜਿਹੜੇ ਪੰਜਾਂ ਤੱਤਾਂ ਤੋਂ ਇਹ ਜੋ ਕੁਝ ਪੈਦਾ ਹੁੰਦਾ ਹੈ, ਉਸ ਅਕਾਲ ਪੁਰਖ ਨੇ ਜੋ ਕੁਝ ਬਣਾਇਆ ਸੰਸਾਰ ਵਿੱਚ, ਆਉਣਾ ਜਾਣਾ ਜੇ ਤੂੰ ਆਖੇ ਵੀ ਸੰਸਾਰ ਵਿੱਚ ਬੰਦਾ ਆਉਂਦਾ ਮਰਦਾ ਫਿਰ ਜੰਮਦਾ ਫਿਰ ਮਰਨਾ ਪੈਂਦਾ ਫਿਰ ਜੰਮਦਾ, ਜੇ ਤੂੰ ਆਖੇ ਵੀ ਆਤਮਾ ਮਰਦੀ ਜੰਮਦੀ ਹੈ ਤਾਂ ਇਹ ਤੇਰਾ ਜਵਾਬ ਗਲਤ ਹੈ। ਇਹ ਸੰਸਾਰ ਵਿੱਚ ਮਰਨ ਜੰਮਣ ਤਾਂ ਕੇਵਲ ਪੰਜਾਂ ਤੱਤਾਂ ਦੇ ਸਰੀਰ ਦਾ, ਨਾ ਪੰਜ ਤੱਤ ਮਰਦੇ ਨੇ, ਪੰਜ ਤੱਤ ਕੁਛ ਵੀ ਨਹੀਂ ਮਰਦਾ, ਸਿਰਫ ਸਾਹਮਣੇ ਵੇਖਣ ਦਾ ਭੁਲੇਖਾ ਹੈ। ਭਾਈ ਇਹ ਸੰਸਾਰ ਵਿੱਚ ਆਉਣਾ ਜਾਣਾ ਇਹ ਕਦੇ ਹੋ ਹੀ ਨਹੀਂ ਸਕਦਾ। ਜਿਹੜੀ ਆਤਮਾ ਸਰਵ ਵਿਆਪਕ ਹੈ ਉਹ ਨਾ ਕਿਧਰੇ ਜਾਂਦੀ ਹੈ ਤੇ ਨਾ ਕਿਧਰੇ ਆਉਂਦੀ ਹੈ। ਇਸ ਚੀਜ਼ ਨੂੰ ਸਮਝਣ ਵਾਸਤੇ ਤੁਸੀਂ ਸਵਾਲ ਤਾਂ ਬੜੇ ਕਰਦੇ ਹੋ, ਬਸ ਇਸ ਚੀਜ਼ ਨੂੰ ਸਮਝਣ ਵਾਲੀ ਜਿਹੜੀ ਬਿਰਤੀ ਹੈ ਨਾ, ਉਹ ਵਿਵੇਕ ਬਿਰਤੀ ਰੱਖਣੀ ਪੈਂਦੀ ਹੈ। ਵਿਵੇਕ ਬਿਰਤੀ ਕਿਹੜੀ ਹੈ? ਵੀ ਜਿੱਥੇ ਦੋ ਚੀਜ਼ਾਂ ਨਹੀਂ ਸੋਚਣੀਆਂ, ਵੀ ਜੰਮਣਾ ਮਰਨਾ ਆਉਣਾ ਜਾਣਾ ਇਹ ਚੀਜ਼ਾਂ ਨੂੰ ਨਹੀਂ ਸੋਚਣਾ, ਉੱਥੇ ਇਹੀ ਹੈ ਵੀ ਹੈ ਹੀ ਹੈ, ਪਰਮਾਤਮਾ ਹੈ ਸਦਾ ਵਾਸਤੇ, ਅੱਜ ਕੱਲ ਸਦਾ ਵਾਸਤੇ। ਉਹ ਤਾਂ ਸਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਹੋਣਾ ਆਉਣਾ ਸਮਾਂ ਹੁੰਦਾ, ਪਰ ਅਸਲ ਵਿੱਚ ਆਤਮਾ ਕਦੇ ਨਾ ਆਉਂਦੀ ਹੈ ਨਾ ਜਾਂਦੀ ਹੈ, ਨਾ ਜੰਮਦੀ ਹੈ ਨਾ ਮਰਦੀ ਹੈ। ਇਹ ਜਿਹੜੀ ਆਤਮਾ ਹੈ ਇਹ ਭਾਈ ਸਦਾ ਵਾਸਤੇ ਇਹ ਸਰਵ ਥਾਵਾਂ ਤੇ ਹੈ, ਪਰ ਇਹਨੂੰ ਦੇਖਣ ਵਾਸਤੇ ਵਿਵੇਕ ਦ੍ਰਿਸ਼ਟੀ, ਭਾਵ ਜਿੱਥੇ ਦੋ ਦ੍ਰਿਸ਼ਟੀ ਨਾ ਹੋਵੇ, ਇੱਕ ਕਰਕੇ ਜਾਣਨਾ, ਇੱਕ ਬਿਰਤੀ ਜਿਹਦੀ ਹੋਵੇ, ਇੱਕ ਬਿਰਤੀ ਵਿੱਚ ਜਿਹਦਾ ਧਿਆਨ ਹੋਵੇ ਨਾ, ਜਿਹੜਾ ਪਰਮਾਤਮਾ ਵਿੱਚ ਧਿਆਨ ਰੱਖੇ ਉਹੀ ਇਸ ਗੱਲ ਨੂੰ ਸਮਝ ਸਕਦਾ ਹੈ।
ਗੋਰਖ ਤੇ ਸਿੱਖ ਪੁੰਨ ਪ੍ਰਸ਼ਨ ਕੋ ਠਾਨੀਏ।
ਸਤਿਗੁਰੂ ਜੀ ਕਹਿਣ ਲੱਗੇ ਵੀ ਤੂੰ ਸਾਨੂੰ ਪ੍ਰਸ਼ਨ ਪੁੱਛਦਾ, ਕਿਹੜੇ ਪ੍ਰਸ਼ਨ? ਬੇਮਤਲਬ ਦੇ, ਕਿੱਥੋਂ ਆਇਓ ਕਿੱਥੇ ਜਾਣਾ? ਬੇਮਤੁਕੇ ਹਰ ਵੇਲੇ ਆ ਕੇ ਕੋਈ ਨਾ ਕੋਈ ਸਵਾਲ ਕਰੇ ਜਾਂਦੇ ਹੋ ਤੁਸੀਂ। ਪਹਿਲਾਂ ਆਪਣੇ ਗੋਰਖ ਕੋਲ ਜਾ ਕੇ ਸਵਾਲਾਂ ਬਾਰੇ ਪਤਾ ਤਾਂ ਕਰੋ ਵੀ ਕਿਹੜੇ ਸਵਾਲ ਕਰਨੇ ਚਾਹੀਦੇ ਨੇ। ਪ੍ਰਸ਼ਨਾਂ ਬਾਰੇ ਕੋਈ ਪਤਾ ਹੋਵੇ ਤਾਂ ਪ੍ਰਸ਼ਨ ਕਰਨ ਦਾ ਫਾਇਦਾ। ਜੇ ਪ੍ਰਸ਼ਨ ਗੱਲ ਕਰਨੀ ਹੋਵੇ ਵੱਡੇ ਬੰਦੇ ਪੜ੍ਹਾਈ, ਵੱਡੇ ਜਿਹੜਾ ਵੱਡਾ ਪੜ੍ਹਿਆ ਲਿਖਿਆ ਹੋਵੇ, ਗੱਲ ਕਰਨੀ ਹੋਵੇ ਉਹਦੇ ਨਾਲ, ਤੇ ਸਵਾਲ ਪੁੱਛੀ ਜਾਵੇ ਛੋਟੀਆਂ ਕਲਾਸਾਂ ਦੇ, ਤੇ ਕਿਹੜੀਆਂ ਗੱਲਾਂ ਕਰਦੇ ਹੋ? ਕਹਿੰਦੇ ਗੱਲ ਜਿਹੜੀ ਪੁੱਛਣੀ ਹੈ ਉਹ ਪੁੱਛੋ। ਇਸ ਤਰ੍ਹਾਂ ਬੇਮਤਲਬ ਤੁਸੀਂ ਆਪਣੇ ਕੋਈ ਗੱਲ ਨਾ ਬਾਤ ਬੇਤੁਕੇ ਸਵਾਲ ਕਿਉਂ ਪੁੱਛਦੇ? ਸਵਾਲ ਪੁੱਛਣ ਦੀ ਸਿੱਖਿਆ ਗੋਰਖ ਤੋਂ ਲੈ ਕੇ ਆ, ਫਿਰ ਸਾਡੇ ਨਾਲ ਸਵਾਲ ਕਰੀ।
ਸੁਣ ਈਸ਼ਰ ਨਾਥ ਲਜਾਏ ਰਹੋ ਫਿਰ ਮੇਰ ਗਯੋ ਮੈਂ ਬਾਨੀ ਅਲਾਏ।
ਤੇ ਸ਼ਰਮਸਾਰ ਹੋ ਗਿਆ, ਪਤਾ ਲੱਗ ਗਿਆ ਵੀ ਮੈਂ ਤਾਂ ਬੇਤੁਕੇ ਸਵਾਲ ਕਰ ਰਿਹਾ ਹਾਂ, ਬੇਤੁਕੇ ਸਵਾਲਾਂ ਵਿੱਚ ਕੋਈ ਫਾਇਦਾ ਨਹੀਂ। ਉਹ ਮਹਾਰਾਜ ਸਾਰੀਆਂ ਗੱਲਾਂ ਜਾਣਦੇ ਨੇ। ਇਹ ਜਾਣ ਕੇ ਇਹ ਈਸ਼ਰ ਨਾਥ ਵੀ ਸਤਿਗੁਰੂ ਸਾਹਿਬ ਜੀ ਤੋਂ ਸਾਹਮਣੇ ਸ਼ਰਮਸਾਰ ਹੋ ਕੇ ਸੁਮੇਰ ਪਰਬਤ ਤੇ ਵਾਪਸ ਚਲਾ ਗਿਆ।
ਪਰਿਪੂਰਨ ਆਤਮ ਗਿਆਨ ਵਿਖੇ ਚਰਚਾ ਕਰਕੇ ਮੈਂ ਜੀਤੀ ਹੋ ਸੁਜਾਏ।
ਤੇ ਸਤਿਗੁਰੂ ਮਹਾਰਾਜ ਜੀ ਦੇ ਬਾਰੇ ਗੋਰਖਨਾਥ ਸਾਹਮਣੇ ਕਹਿੰਦਾ ਵੀ ਗੁਰੂ ਮਹਾਰਾਜ ਜੀ ਪਰਿਪੂਰਨ ਸਰੂਪ ਹਨ, ਉਹਨਾਂ ਨੂੰ ਕਦੇ ਚਰਚਾ ਦੇ ਨਾਲ ਨਹੀਂ ਜਿੱਤਿਆ ਜਾ ਸਕਦਾ।
ਮਨ ਲੰਗਰ ਰੋਸ ਕੀਓ ਸੁਣ ਕੇ ਕਹਿ ਗੋਰਖ ਜੀ ਮੁਝ ਦਿਓ ਰਜਾਏ।
ਜਦੋਂ ਇਹਨੇ ਗੋਪੀ ਚੰਦ ਨੇ ਜਾ ਕੇ ਉਸਤਤ ਕੀਤੀ ਤਾਂ ਇੱਕ ਉਥੇ ਲੰਗਰ ਸਿੱਧ ਸੀਗਾ ਲੰਗਰਨਾਥ, ਇਹ ਵੀ ਆਪਣਾ ਹੰਕਾਰ ਦਿਖਾਉਂਦਾ ਹੋਇਆ ਕਹਿਣ ਲੱਗਾ ਵੀ ਮੈਂ ਜਾ ਕੇ ਵੇਖਦਾ, ਮੈਂ ਜਿੱਤ ਕੇ ਆਉਣਾ।
ਅਬ ਲੋਕੋ ਕੈਸੇ ਕੈ ਬੋਲਤਾ ਤੇ ਆਨਤ ਹੋ ਤੁਮਰੀ ਸ਼ਰਨਾਏ।
ਕਹਿੰਦਾ ਮੈਂ ਦੇਖਦਾ ਜਾ ਕੇ ਵੀ ਕਿੰਨਾ ਕੁ ਜਾਣਦਾ ਹੈ ਜਿਹੜਾ ਤਪਾ ਹੈ, ਕਿੰਨੀ ਕੁ ਗੱਲਾਂ ਜਾਣਦਾ, ਮੈਂ ਉਹਦੇ ਨਾਲ ਸਵਾਲ ਜਵਾਬ ਕਰਦਾ। ਇਸ ਤਰ੍ਹਾਂ ਕਹਿ ਕੇ ਇਹ ਲੰਗਰਨਾਥ ਗੁਰੂ ਸਾਹਿਬ ਮਹਾਰਾਜ ਜੀ ਨਾਲ ਵਿਚਾਰ ਕਰਨ ਆਏਗਾ। ਸੋ ਸਤਿਗੁਰੂ ਸਾਹਿਬ ਜੀ ਦੇ ਨਾਲ ਹੋਰ ਕਈ ਸਿੱਧਾਂ ਨੇ ਵਿਚਾਰਾਂ ਕਰਨੀਆਂ ਨੇ, ਤੇ ਉਹਨਾਂ ਵਿੱਚੋਂ ਕੁਝ ਐਸੇ ਵੀ ਸਿੱਧ ਹਨ ਮੰਗਲਨਾਥ ਵਰਗੇ ਜਿਹੜੇ ਗੁਰੂ ਸਾਹਿਬ ਜੀ ਨੂੰ ਨਮਸਕਾਰਾਂ ਆਉਂਦਿਆਂ ਸਾਰ ਹੀ ਨਮਸਕਾਰਾਂ ਹੀ ਕਰਦੇ ਨੇ। ਕਈ ਸਿਆਣੇ ਵੀ ਸੀ ਤੇ ਕਈ ਉਹਨਾਂ ਸਿੱਧਾਂ ਵਿੱਚੋਂ ਆਪਣਾ ਹੰਕਾਰ ਕਰਦੇ ਸੀ ਤੇ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਜਿਹੜੇ ਸਿੱਧ ਆਏ ਨੇ ਉਹਨਾਂ ਦਾ ਪ੍ਰਸੰਗ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ ਜੀ ਸਮੇਂ ਦੇ